ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਆਗਨਨਾ ਬਿਨਾਸਨੰ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਆਗਨਨਾ ਬਿਨਾਸਨੰ। ਮੁਖ ਤਲਾ ਪੈਰ ਉਪਰੀ ਵਸੰਦੋ ਕੋਹ ਥੜਾ ਥਾਈ ਨਾਨਕ ਸੋ ਧਨੀ ਕਿਉਂ ਵਿਸਾਰਿਓ ਉਦਰ ਹੈ ਜਿਸ ਦਾ ਨਾਈ ਪੌੜੀ ਰਾਕਤ ਬਿੰਦ ਕਰ ਨਿਮਿਆ ਆਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲਹਾ ਮਨ ਤਨ ਉਰ ਧਾਰ ਬਿਖਮ ਥਨ ਹੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਵਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਹਾਰ ਬਿਖਮ ਥਨ ਹੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਹਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਦਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਗੁਰੂ ਘਰ ਇਹੋ ਜੀ ਇੱਕ ਮਹਾਨ ਸੰਸਥਾ ਹੈ ਜਿੱਥੇ ਕਿਸੇ ਵੀ ਮਤ ਦਾ ਕਿਸੇ ਵੀ ਸ਼੍ਰੇਣੀ ਨਾਲ ਸੰਬੰਧਿਤ ਜੋ ਵੀ ਪ੍ਰਾਣੀ ਮਾਤਰ ਆਇਆ ਸਤਿਗੁਰੂ ਪਾਤਸ਼ਾਹ ਨੇ ਆਪਣੀ ਰਹਿਮਤ ਨਾਲ ਨਿਵਾਜਿਆ। ਆਪਾਂ ਜੋ ਪਾਵਨ ਪਵਿੱਤਰ ਫਰਮਾਨ ਸਰਵਣ ਕੀਤਾ ਹੈ ਮੱਧ ਪ੍ਰਦੇਸ਼ ਦੇ ਇਲਾਕੇ ਦਾ ਇੱਕ ਵਿਦਵਾਨ ਪੰਡਿਤ ਜਿਹਦਾ ਨਾਮ ਵਿਜੇ ਰਾਮ ਕਰਕੇ ਲਿਖਿਆ ਹੈ ਉਹਨੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਮਨ ਤਨ ਵਿਗਾਸ ਵਿੱਚ ਆਇਆ ਬੇਨਤੀ ਕੀਤੀ ਪਾਤਸ਼ਾਹ ਮੇਰੇ ਮਨ ਵਿੱਚ ਕੁਝ ਸ਼ੰਕੇ ਨੇ ਆਪ ਕਿਰਪਾ ਕਰਕੇ ਉਹਨਾਂ ਸ਼ੰਕਿਆਂ ਦੀ ਨਿਵਿਰਤੀ ਕਰੋ। ਜਦੋਂ ਉਸ ਪੰਡਿਤ ਨੇ ਬੇਨਤੀ ਕੀਤੀ ਅਤੇ ਨਾਲ ਹੀ ਆਪਣਾ ਪੱਖ ਬਿਆਨ ਕਰਦਿਆਂ ਬੇਨਤੀ ਕੀਤੀ ਪਾਤਸ਼ਾਹ ਮੈਂ ਹਿੰਦੂ ਧਰਮ ਨਾਲ ਸੰਬੰਧਿਤ ਹਾਂ ਅਤੇ ਸਾਡੇ ਮਤ ਵਿੱਚ ਜਦੋਂ ਕੋਈ ਪ੍ਰਾਣੀ ਸਰੀਰ ਛੱਡ ਜਾਏ ਉਹਦੇ ਨਿਮਿੱਤ ਗਰੜ ਪ੍ਰਾਣ ਦੀ ਕਥਾ ਹੁੰਦੀ ਹੈ। ਭਾਵੇਂ ਕਥਾ ਤਾਂ ਇੱਕ ਪ੍ਰਾਣ ਦੀ ਹੁੰਦੀ ਹੈ ਨਾ ਪਰ ਉਹਦੇ ਤਰੀਕੇ ਵੱਖ ਵੱਖ ਹਨ। ਜੇ ਕੋਈ ਬ੍ਰਾਹਮਣ ਚੜ੍ਹਾਈ ਕਰ ਜਾਏ 12 ਦਿਨਾਂ ਵਿੱਚ ਉਸ ਕਥਾ ਨੂੰ ਸੰਪੂਰਨ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਜੇ ਖੱਤਰੀ ਚੜ੍ਹਾਈ ਕਰ ਜਾਏ ਤੇ 13 ਦਿਨਾਂ ਦੇ ਵਿੱਚ ਜੇ ਕੋਈ ਵੈਸ਼ ਸਰੀਰ ਤਿਆਗ ਜਾਏ ਉਹ ਗਰਭ ਪ੍ਰਾਣ ਦੀ ਕਥਾ 17 ਦਿਨਾਂ ਵਿੱਚ ਸੰਪੂਰਨ ਹੁੰਦੀ ਹੈ ਅਤੇ ਜੇ ਕੋਈ ਸ਼ੂਦਰ ਸਰੀਰ ਛੱਡ ਜਾਏ ਉਹਦੀ ਕਥਾ ਅਸੀਂ 40 ਦਿਨ ਕਰਦੇ ਹਾਂ। ਤਾਂ ਕਿ ਜਿਹੜੀ ਜੀਵ ਆਤਮਾ ਹੈ ਉਹ ਨਰਕੁਣ ਤੋਂ ਬਚ ਸਕੇ। ਆਪ ਕਿਰਪਾ ਕਰਕੇ ਰਹਿਮਤ ਕਰੋ, ਦੱਸੋ। ਸਿੱਖ ਮਤ ਵਿੱਚ ਇਹੋ ਜਿਹਾ ਵਿਧਾਨ ਹੈ ਤਾਂ ਉਹਦੇ ਸਵਾਲ ਕਰਨ 'ਤੇ ਸਤਿਗੁਰੂ ਪਾਤਸ਼ਾਹ ਨੇ ਇਹ ਜੈਤਸਰੀ ਦੀ ਵਾਰ ਜਿਹੜੀ ਇਹ ਪਾਵਨ ਬਾਣੀ ਹੈ, ਜਦੋਂ ਅਖੰਡ ਪਾਠ ਚੱਲਦਾ, ਸਹਿਜ ਪਾਠ ਚੱਲਦਾ ਹੈ ਅਤੇ ਗੁਰੂ ਕੇ ਸਿੱਖ ਮਤ ਦੀ ਅਰਦਾਸ ਕਰਦੇ ਹਨ। ਇੱਥੇ ਸੁਣਨ ਵਿੱਚ ਆਇਆ ਵੀ ਕਈ ਲੋਕ ਇਸ ਗੱਲ ਦੀ ਤਰਕ ਕਰਦੇ ਨੇ, ਭਾਈ ਸਾਹਿਬ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ 1430 ਅੰਗ ਹਨ ਔਰ ਇਹ ਜਿਹੜੀ ਜੈਸਰੀ ਦੀ ਵਾਰ ਹੈ ਇਹ 705 ਅੰਗ ਉੱਪਰ ਹੈ ਅਤੇ ਤੁਸੀਂ ਵੱਧ ਕਿਵੇਂ ਕਹਿੰਦੇ ਹੋ? ਇਹਦਾ ਜਵਾਬ ਦਮਦਮੀ ਟਕਸਾਲ ਵਿੱਚ ਸੰਤ ਗਿਆਨੀ ਗਵਰਨ ਸਿੰਘ ਖਾਲਸਾ ਦੇ ਇੱਕ ਵਿਦਿਆਰਥੀ ਹੋਏ ਨੇ ਗਿਆਨੀ ਨਾਰ ਸਿੰਘ, ਉਹਨਾਂ ਨੇ ਮਨ ਟਕਾ ਕਰਕੇ ਇਹਨਾਂ ਸਾਰੇ ਸ਼ਬਦਾਂ ਦੀ ਗਿਣਤੀ ਕੀਤੀ ਔਰ ਰਾਗ ਮਾਲਾ ਨੂੰ ਇੱਕ ਸ਼ਬਦ ਮੰਨਦਿਆਂ ਹੋਇਆਂ ਇਸ ਥਾਂ 'ਤੇ ਉਹਨਾਂ ਆਖਿਆ ਵੀ ਇਹ ਵੱਧ ਬਣਦਾ ਹੈ। ਤੋ ਜਿਹੜੇ ਗੁਰੂ ਕੇ ਲਾਲ ਗੁਰਸਿੱਖ ਨੇ, ਕਿਉਂਕਿ ਜਦੋਂ ਕਿਸੇ ਦੇ ਘਰ ਕੋਈ ਚੜ੍ਹਾਈ ਕਰਜ਼ਾ ਹੈ ਮਨ ਵਿੱਚ ਵਿਰਾਗ ਲਾਜ਼ਮੀ ਆਉਂਦਾ ਹੈ। ਇਹ ਵੱਖਰੀ ਗੱਲ ਹੈ ਵੀ ਕਿਸੇ ਪ੍ਰਾਣੀ ਦੇ ਚੜ੍ਹਾਈ ਕਰਨ 'ਤੇ ਵਿਰਾਗ ਬਹੁਤਾ ਆਵੇ, ਕਿਸੇ ਦੇ ਚੜ੍ਹਾਈ ਕਰਨ 'ਤੇ ਵਿਰਾਗ ਘੱਟ ਆਵੇ, ਪਰ ਆਪਾਂ ਆਮ ਜੀਵਨ ਵਿੱਚ ਵੇਖਦੇ ਹਾਂ ਜਦੋਂ ਟਾਣੀ ਨਾਲੋਂ ਫੁੱਲ ਟੁੱਟਦੇ ਤਾਂ ਪਾਣੀ ਵਗਦਾ ਹੀ ਵਗਦਾ ਹੈ। ਇਹ ਵੱਖਰੀ ਗੱਲ ਹੈ ਵੀ ਕਿਸੇ ਦੀ ਮੌਤ ਹੋਵੇ ਅਤੇ ਆਪਾਂ ਉਹਨੂੰ ਗਲੀਲਾਂ ਦੇਣੇ, ਹੌਸਲਾ ਦੇਣੇ ਵੀ ਭਾਈ ਸਾਹਿਬ ਆਹ ਕਰੋ, ਪਰ ਜਿੱਦਣ ਆਪਣੇ ਨਾਲ ਵਾਪਰਦੀ ਹੈ ਨਾ ਉਦੋਂ ਸਾਡਾ ਗਿਆਨ ਫੇਲ ਹੋ ਜਾਂਦਾ। ਇਸ ਕਰਕੇ ਗੁਰਮਤਿ ਮਰਿਆਦਾ ਦੇ ਮੁਤਾਬਕ ਜਦੋਂ ਕਿਸੇ ਘਰ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ ਮਾਈ ਭਾਈ, ਉਦੋਂ ਇਸ ਵਾਰ ਦੀਆਂ ਦੋ ਪੌੜੀਆਂ ਅਤੇ ਦੋ ਸ਼ਲੋਕਾਂ ਦੀ ਕਥਾ ਕਰਦੇ ਹਨ ਤਾਂ ਕਿ ਪਰਿਵਾਰਕ ਮੈਂਬਰ ਇਸ ਗੁਰਬਾਣੀ ਦੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਹੌਸਲਾ ਦੇ ਸਕਣ, ਧਾਰਸ ਦੇ ਸਕਣ। ਤਾਂ ਉਸ ਵਿਦਵਾਨ ਵਿਜੇ ਰਾਮ ਪੰਡਿਤ ਨੇ ਸਤਿਗੁਰੂ ਪਾਤਸ਼ਾਹ ਨੂੰ 20 ਸਵਾਲ ਕੀਤੇ ਹਨ ਔਰ ਉਹਨਾਂ 20 ਸਵਾਲਾਂ ਦਾ ਉੱਤਰ ਗੁਰੂ ਪੰਚਮ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਬਾਣੀ ਵਿੱਚ ਦਿੱਤਾ ਹੈ। ਜਿਹੜੇ ਸ਼ਲੋਕ ਨੇ ਉਹ ਸਹਿਜ ਕ੍ਰਿਤੀ ਪੱਖ ਦੇ ਹਨ, ਜਿਹੜੀ ਪੌੜੀ ਹੈ ਉਹ ਉਸ ਵਿਚਾਰ ਦੀ ਵਿਆਖਿਆ ਹੈ ਅਤੇ ਜਿਹੜਾ ਅੱਜ ਆਪਾਂ ਫਰਮਾਨ ਸਰਵਣ ਕੀਤਾ, ਆਪਾਂ ਨੂੰ ਕੋਈ ਪੁੱਛਲੇ ਵੀ ਗਿਆਨੀ ਜੀ ਜਾਂ ਭਾਈ ਸਾਹਿਬ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਅਤੇ ਗੁਰਮੁਖੋ ਜੋ ਗੁਰੂ ਨੇ ਜਣਾਇਆ ਉਹਦੇ ਮੁਤਾਬਕ ਬੇਨਤੀ ਕਰਾਂ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਅਕਿਰਤ ਘਣਤਾ ਦੇ ਦੋਸ਼ ਤੋਂ ਬਚਣ ਦਾ ਹੁਕਮ ਕੀਤਾ ਹੈ। ਆਪਾਂ ਪੁੱਛਾਂਗੇ ਵੀ ਭਾਈ ਸਾਹਿਬ ਅਕਿਰਤ ਘਣਤਾ ਦਾ ਦੋਸ਼ ਕੀ ਹੈ? ਜਦੋਂ ਅਸੀਂ ਧਰਮ ਗ੍ਰੰਥਾਂ ਦੇ ਵਿੱਚੋਂ ਪਾਪਾਂ ਗੁਨਾਹਾਂ ਦਾ ਵੇਰਵਾ ਪੜ੍ਹਦੇ ਹਾਂ ਉਹਨਾਂ ਸਾਰੇ ਪਾਪਾਂ ਦੇ ਵਿੱਚੋਂ ਸਭ ਤੋਂ ਵੱਡਾ ਪਾਪ ਅਕਿਰਤ ਘਣਤਾ ਨੂੰ ਮੰਨਿਆ। ਅਕਿਰਤ ਘਣਤਾ ਤੋਂ ਭਾਵ ਜੇ ਸਾਡੇ ਨਾਲ ਕਿਸੇ ਨੇ ਨੇਕੀ ਕੀਤੀ ਤਾਂ ਆਪਾਂ ਉਹਦਾ ਧੰਨਵਾਦ ਕੀ ਕਰਨਾ, ਆਪਾਂ ਸਗੋਂ ਉਲਟਾ ਉਹਦੇ 'ਤੇ ਐਲੀਗੇਸ਼ਨ ਲਾਉਂਦੇ ਹਾਂ। ਇਉਂ ਆਮ ਭਾਸ਼ਾ 'ਚ ਆਪਾਂ ਇਉਂ ਵੀ ਕਹਿ ਸਕਦੇ ਹਾਂ ਅਕਿਰਤ ਘਣਤਾ ਦਾ ਭਾਵ ਆਸਾਨ ਫਰਾਮੋਸ਼। ਕਿਸੇ ਦੇ ਆਸਾਨ ਨੂੰ, ਕਿਸੇ ਦੀ ਨੇਕੀ ਨੂੰ ਭੁਲਾ ਦੇਣਾ ਸਾਡੇ ਧਰਮ ਗ੍ਰੰਥਾਂ 'ਚ ਇਹਨੂੰ ਸਭ ਤੋਂ ਵੱਡਾ ਗੁਨਾਹ ਮੰਨਿਆ ਅਤੇ ਇਹਨੂੰ ਕਹਿੰਦੇ ਨੇ ਅਕਿਰਤ ਘਣਤਾ ਦਾ ਦੋਸ਼। ਤੋ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਹੋ ਪਿਆਰਿਆ ਉਸ ਵਾਹਿਗੁਰੂ ਦੀ ਆਪਣੇ 'ਤੇ ਕਿਰਪਾ, ਵੇਖ ਉਹਨੇ ਤੇਰੇ ਨਾਲ ਕਿੰਨੀ ਨੇਕੀ ਕੀਤੀ, पर पता नहीं की कारण है तू संसार विच आयो ते परमात्मा दी नेकी नूं भुल बैठो। और वो नेकी की है उहदे संबंध विच सतगुरु पातशाह वाले सानू समझाउंदे ने, ते थोड़ा जा अकृत कणता दे बारे मैं विचारां दी सांझ करां। भाई साहब भाई गुरदास दीआं वारां दा मुतालिया करिए, उन्हां समुची वार दे विच अकृत कणां दा जिक्र कीता है। एक दो तीन पौड़ियां ने, सारियां पौड़ियां विच उन्हां ने उस वार विच अकृत कणता दा जिक्र कीता है। और एक पौड़ी अजिही है जिहदे च उन्हां ने सारियां ढिल्लियां चीजां दा जिक्र करके आख्या भी गुरमुखा अकृत कणता तू इउं कह सकदा भी सारे गुनाहां दा मूल पलंदा है, सारे गुनाहां दा एक आधार है। और भाई साहब ने उत्थे एक पौड़ी लिखी है, वो कहिंदे मद विच रिद्धा पाए के कुत्ते का बास, समझाउण लई ढक लै चली चूड़ी कर भोग बलास, रत्तू भरिया कपड़ा कर टक्कण तास, आग सुनाए पुछया लाहे विश्वास, नदर पवे अकृत कण मत होए बनास। इनू मैं सूखम रूप में बेनती करा। भाई साहब कहिंदे कि एक गिरे हुए जीवन वाली औरत साडे समाज में एक बहुत गलत रवाज है, आपां जातां दे आधार ते मनुखां नूं चंगे ते माड़े कहिंदे आ। लेकिन मनुख जन्म दे आधार ते चंगा माड़ा नहीं, मनुख कर्मां दे आधार ते चंगा माड़ा है, जन्म करके कोई चंगा माड़ा नहीं, कर्म करके को मनुख चंगा बन गया ते कर्मा करके को माड़ा बन गया। मैं एक आम कथा भी जिक्र करता हुंना है, हुण 30 साल तो वह दोहरा खत्म हो गया, आम नहीं पढ़ते पर पहला बड़ा पढ़ते सन, 47 तो बाद 35-40 साल बड़ा चलिया। अरदास तो बाद जिथे आप आ गया भई अकाल की तभी चलायो पंथ, दोहरे पढ़ते हैं ना, एक दोहरा लोकी ये भी पढ़ते सन, उठ की सभा मलेश की कर कूड़ा पसार, ये लिखत विच नहीं पर प्रचलित बड़ा सी, डंका बाजे फतेह का नेक लंक अवतार। और जे उन्हूं विचारीए ना, वो किसी कौम के प्रति नफरत का प्रतीक सी, किसी कौम नूं माड़ा कहा गया सी। प्यारियो मलेश कोई कौम नहीं, असी गुरु का बाणा पा के शराब पीने असी मलेश हाँ, असी गुरु का बाणा पा के विपचारी असी मलेश हाँ, मलेश कोई कौम नहीं, मैड़ी बिरती वाला ही मलेश है जिहदी बिरती मैड़ी है। इस प्रकार भाई साहब कहिंदे भी एक उत्थे लिखा ना ढक लै चली चूड़ी कर भोग बलास, ये मैनू तां कहना पिया भी एक किसी गौत किसी बरादरी किसी खानदान लई नहीं। सतगुरु नानक पातशाह ने अपनी पावन बाणी च उपदेश दिता, कबुद नूमनी कदाया कुसैन पर निंदा कट चूड़ी मुठ्ठी को चुनाल। कहण तो भाव एक विपचारन औरत शराब दे विच कुत्ते दा मास पा के रिन के लजा रही सी। आपां कोई भी भोजन वाली चीज होवे ना उहदे ते कपड़ा पाउणे आ, उस औरत ने की कीता कि उस कुत्ते दा मास जो शराब विच पा के रिन्या सी ते रिन्या कादे च, किसे कुकर च नहीं किसे पतीले च नहीं, धरिया मांस खोपड़ी ते संबंधी वास, किसे भांडे की थां ते बंदे की खोपड़ी विच शराब पा के ते कुत्ते दा मास रिन्या। ਮੁੜ ਕੇ ਖੂਨ ਨਾਲ ਕੱਪੜਾ ਭਿਉਂ ਕਰਕੇ ਉਹਨੂੰ ਢੱਕਿਆ। ਖੂਨ ਦਾ ਰੰਗ ਲਾਲ ਹੁੰਦਾ ਤੇ ਜਦੋਂ ਉਹ ਬੀਬੀ ਲਿਜਾ ਰਹੀ ਸੀ ਨਾ, ਆਮ ਕਰਕੇ ਇਹ ਧਾਰਮਿਕ ਨਹੀਂ ਪਰ ਸਮਾਜਿਕ ਰਵਾਇਤ ਹੈ, ਵਿਆਹ ਸ਼ਾਦੀ ਦੇ ਮੌਕੇ ਜਦੋਂ ਬੀਬੀਆਂ ਭੈਣਾਂ ਭਾਡੀ ਵੰਡਣ ਜਾਂਦੀਆਂ ਨੇ ਉਦੋਂ ਆਮ ਕਰਕੇ ਗੁਲਾਬੀ ਜਾਂ ਲਾਲ ਰੰਗ ਦਾ ਕੱਪੜਾ ਹੁੰਦਾ। ਇਹਦਾ ਕਿਤੇ ਇਹ ਨਾ ਅਰਥ ਕਰਨਾ ਵੀ ਅੱਜ ਭਾਈ ਸਾਹਿਬ ਨੇ ਮੰਜੀ ਸਾਹਿਬ ਤੋਂ ਲਾਲ ਰੰਗ ਦਾ ਪ੍ਰਚਾਰ ਕੀਤਾ ਹੈ। ਮੈਂ ਨਾਲ ਹੀ ਕਲੈਰੀਫਿਕੇਸ਼ਨ ਦਿੱਤੀ ਵੀ ਸਮਾਜਿਕ ਰਸਮ ਹੈ, ਧਾਰਮਿਕ ਨਹੀਂ, ਸਮਾਜਿਕ। ਉਹ ਜਦੋਂ ਬੀਬੀ ਢੱਕ ਕੇ ਲਿਜਾ ਰਹੀ ਸੀ ਤੇ ਕਿਸੇ ਬੰਦੇ ਨੇ ਆਖਿਆ ਵੀ ਬੀਬਾ ਧੀਏ ਰਾਣੀਆਂ ਸੁਣਿਆ ਤਾਂ ਹੈ ਨਹੀਂ ਤੇ ਇਹ ਭਾਜੀ ਕਾਹਦੀ ਹੈ। ਉਹ ਕਹਿਣ ਲੱਗੀ ਭਰਾਵਾ ਕੀ ਦੱਸਾਂ, ਮੈਂ ਬੰਦੇ ਦੀ ਖੋਪੜੀ ਵਿੱਚ ਸ਼ਰਾਬ ਦੇ ਨਾਲ ਕੁੱਤੇ ਦਾ ਬਾਸ ਰਿੱਧਾ ਤੇ ਨਾਲ ਮੈਂ ਖੂਨ ਨਾਲ ਕੱਪੜਾ ਭਿਉਂ ਕੇ ਢੱਕ ਕੇ ਚੱਲੀ ਹਾਂ, ਕਿਉਂ ਨਦਰ ਪਵੇ ਅਕਿਰਤ ਕਣ ਮਤ ਹੋਏ ਬਣਾਸ। ਪਰ ਕਿਤੇ ਇਹ ਚੀਜ਼ ਤੇ ਅਕਿਰਤ ਕਣ ਦੀ ਨਿਗਾਹ ਨਾ ਪੈ ਜੇ ਤੇ ਚੀਜ਼ ਖਰਾਬ ਨਾ ਹੋ ਜਾਏ, ਜਦਕਿ ਉਹ ਸਾਰੀਆਂ ਬੁਰਿਆਈਆਂ ਨੇ। ਕਹਿਣ ਤੋਂ ਭਾਵ ਕਿ ਸਾਰੀਆਂ ਬੁਰਿਆਈਆਂ ਦਾ ਮੂਲ ਹੈ ਅਕਿਰਤ ਕਣਤਾ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਹੋ, ਪਿਆਰਿਆ ਉਸ ਗੱਲ ਨੂੰ ਚੇਤੇ ਕਰ ਜਦੋਂ ਮਾਂ ਦੇ ਗਰਭੀ ਤੂੰ ਪੁੱਠਾ ਲਮਕਦਾ ਸੈ, ਉਦੋਂ ਪਰਮਾਤਮਾ ਨੂੰ ਚੇਤੇ ਕਰਦਾ ਸੈ। ਉਸ ਗੱਲ ਨੂੰ ਵਿਸਤਾਰ ਦੇ ਸਹਿ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ, ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ।
ਰਚੰਤੋਂ ਭਾਵ ਹੈ ਘੜਨਾ, ਬਣਤਰ, ਕੰਸਟਰਕਸ਼ਨ। ਜਿਹੜਾ ਇਹ ਜੀਵ ਹੈ ਇਹਦੀ ਘਾੜਤ ਘੜੀ ਗਈ ਕਿਸ ਤਰ੍ਹਾਂ?
ਮਾਤ ਗਰਭ ਅਸਥਾਪਨ।
ਜਦੋਂ ਭਾਈ ਮਾਂ ਦੇ ਗਰਭ ਦੇ ਵਿੱਚ ਤੈਨੂੰ ਟਿਕਾਇਆ ਗਿਆ ਅਥਵਾ ਤੂੰ ਟਿਕਿਆ,
ਸਾਸ ਸਾਸ ਸਿਮਰੰਤ ਨਾਨਕ।
ਉਹ ਗੱਲ ਚੇਤੇ ਕਰ ਜਦੋਂ ਮਾਂ ਦੇ ਉਧਰ ਵਿੱਚ ਸਵਾਸ ਸਵਾਸ ਉਸ ਵਾਹਿਗੁਰੂ ਨੂੰ ਚੇਤੇ ਕਰਦਾ ਸਾਂ।
ਮਹਾ ਅਗਨ ਨਾ ਬਿਨਾਸਨ।
ਔਰ ਉਹ ਸਿਮਰਨ ਦੀ ਬਦੌਲਤ ਉਸ ਪਰਮਾਤਮਾ ਦਾ ਚਿੰਤਨ ਕਰਨ ਕਰਕੇ ਜਦੋਂ ਅਸੀਂ ਅਗਨੀਆਂ ਦਾ ਵੇਰਵਾ ਪੜ੍ਹਦੇ ਹਾਂ ਨਾ, ਤੇ ਸਾਨੂੰ ਚਾਰ ਪੰਜ ਤਰ੍ਹਾਂ ਦੀ ਅਗਨੀ ਪੜ੍ਹਾਈ ਗਈ ਹੈ। ਇੱਕ ਬੜਵਾ ਨਾਲ ਅੱਗ, ਇਸੇ ਪ੍ਰਕਾਰ ਜਿਹੜੀ ਸਮੁੰਦਰ ਵਿੱਚ ਪਾਣੀ ਨੂੰ ਸੁਕਾਉਂਦੀ, ਕਿੰਨਾ ਪਾਣੀ ਪੈਂਦਾ ਪਰ ਪਾਣੀ ਤਾਂ ਉਛੜਦਾ ਨਹੀਂ, ਕਹਿੰਦੇ ਨੇ ਜੋ ਲਿਖਿਆ ਧਰਮ ਗ੍ਰੰਥਾਂ 'ਚ, ਕਹਿੰਦੇ ਉਹ ਪਾਣੀ ਉੱਡਦਾ ਤਾਂ ਨਹੀਂ ਵੱਧਦਾ। ਅਤੇ ਕਿਸੇ ਵਿਦਵਾਨ ਨੇ ਪੁੱਛਿਆ ਜੀ ਪਾਣੀ ਉੱਡਦਾ ਕਿਵੇਂ, ਥੱਲੇ ਕੋ ਅੱਗ ਬਲਦੀ ਹੈ? ਅਤੇ ਗੁਰਮੁਖ ਉੱਥੇ ਲਿਖਿਆ ਵੀ ਜਿਵੇਂ ਆਪਾਂ ਅੱਗ ਬਾਲਦੇ ਹਾਂ ਚੁੱਲ੍ਹੇ ਦੇ ਥੱਲੇ ਬਾਲਣ, ਇਸੇ ਪ੍ਰਕਾਰ ਉੱਥੇ ਅਕਿਰਤ ਘਣਾਂ ਦੀਆਂ ਖੋਪੜੀਆਂ ਦਾ ਬਾਲਣ ਹੈ, ਉਹਦੇ ਨਾਲ ਉਹ ਪਾਣੀ ਉਬਲਦਾ ਅਕੋਰਡਿੰਗ ਟੂ ਧਰਮ ਗ੍ਰੰਥ। ਇੱਕ ਸਮੁੰਦਰ ਵਿੱਚ ਅੱਗ, ਇੱਕ ਜੰਗਲ ਵਿੱਚ ਲੱਕੜ ਨਾਲ ਲੱਕੜ ਖਹਿੰਦੀ ਤੇ ਆਪਾਂ ਵੇਖਦੇ ਵੀ ਜੰਗਲਾਂ ਨੂੰ ਅੱਗ ਲੱਗ ਜਾਂਦੀ, ਇੱਕ ਉਹ ਅੱਗ, ਇੱਕ ਆਪਾਂ ਪ੍ਰਤੱਖ ਅੱਗ ਵੇਖਦੇ ਹਾਂ। ਜਿਹੜੀ ਅੱਗ ਦਾ ਇੱਥੇ ਜ਼ਿਕਰ ਕੀਤਾ ਉਹਨੂੰ ਕਹਿੰਦੇ ਨੇ ਜਠਰਾਗਨ ਅਗਨੀ। ਆਪਾਂ ਜੋ ਵੀ ਪ੍ਰਸ਼ਾਦਾ ਪਾਣੀ ਛਕਦੇ ਹਾਂ ਉਹ ਜਠਰਾਗਨ ਅਗਨੀ ਦੇ ਨਾਲ ਉਹ ਸਾਰੇ ਦਾ ਸਾਰਾ ਪ੍ਰਸ਼ਾਦਾ ਪਾਣੀ ਹਜ਼ਮ ਹੁੰਦਾ। ਉਸ ਜਠਰਾਗਨ ਅਗਨੀ ਵੱਲ ਇਸ਼ਾਰਾ ਵੀ ਗੁਰਦੇਵ ਕਹਿੰਦੇ ਜਦੋਂ ਤੂੰ ਮਾਂ ਦੇ ਗਰਭ 'ਚ ਸਾਨਾ ਤੇ ਵੇਖ ਜਿਹੜੀ ਤੇਰੇ ਮਾਤਾ ਦੇ ਸਰੀਰ ਦੇ ਅੰਦਰ ਜਠਰਾਗਨ ਅਗਨੀ ਸੀ ਉਹ ਪਰਮਾਤਮਾ ਦੇ ਸਿਮਰਨ ਕਰਕੇ ਤੇਰਾ ਨਾਸ ਨਾ ਕਰ ਸਕੀ, ਤੇਰਾ ਬਚਾਅ ਹੋ ਗਿਆ।
ਮੁੱਖ ਤਲੈ ਪੈਰ ਉੱਪਰੇ।
ਇਹ ਗੱਲ ਚੇਤੇ ਕਰ ਵੀ ਜਦੋਂ ਤੂੰ ਮਾਂ ਦੇ ਗਰਭ 'ਚ ਸਾਨਾ ਉਦੋਂ ਤੇਰਾ ਮੂੰਹ ਥੱਲੇ ਵਾਲੇ ਪਾਸੇ ਵੱਲ ਸੀ, ਜਿਹੜੇ ਪੈਰ ਸਨ ਉਹ ਉਲਟੇ ਉੱਪਰ ਨੂੰ ਸਨ।
ਵਸੰਦੋ ਕੋਹ ਥੜਾ ਥਾਏ,
ਕੋਥੜੇ ਦਾ ਅਰਥ ਕੀਤਾ ਆਪਾਂ ਇਹਨੂੰ ਆਮ ਬੋਲੀ ਚ ਆਪਾਂ ਕਹਿੰਦੇ ਫਲਾਨਾ ਬੜਾ ਕੋਥਰਾ, ਗੰਦੇ ਨੂੰ ਕੋਥਰਾ ਕਹਿੰਦੇ ਹਨ। ਜਿਹੜਾ ਬਾਬਾ ਸੁਥਰਾ ਜੀ ਹੋਏ ਨੇ ਨਾ, ਇਹਨਾਂ ਦਾ ਜਨਮ ਬਾਰਾਂਮੂਲੇ ਦੇ ਇਲਾਕੇ ਚ ਹੋਇਆ ਤੇ ਇਹਦੇ ਜੰਮਦੇ ਦੇ ਦੋ ਦੰਦ ਉਭਰੇ ਸਨ, ਬਾਹਰ ਵਾਲੇ ਪਾਸੇ ਨੂੰ ਦਮਕਦੇ ਸਨ, ਭਾਵ ਇਹਦੇ ਜੰਮਦੇ ਦੇ ਦੰਦ ਸਨ। ਨੱਕ ਵਿੰਗਾ ਟੇਢਾ, ਰੰਗ ਕਾਲਾ, ਬੜਾ ਬਦਸ਼ਕਲ, ਤੇ ਮਾਪਿਆਂ ਨੇ ਇਹਨੂੰ ਬਾਹਰ ਸੁੱਟ ਦਿੱਤਾ। ਜਦੋਂ ਕਿਸਮਤ ਚੰਗੀ ਹੋਵੇ ਉਦੋਂ ਢੋ ਢੁੱਕ ਜਾਂਦਾ ਹੈ। ਬਾਬੇ ਸੁਥਰੇ ਦੇ ਜੀਵਨ 'ਚ ਲਿਖਿਆ ਵੀ ਜਦੋਂ ਉਹਦੇ ਮਾਪਿਓ ਨੂੰ ਸੁੱਟ ਗਏ ਨਾ, ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਸ ਇਲਾਕੇ 'ਚ ਗਏ ਨੇ ਤੇ ਕਹਿੰਦੇ ਗੁਰਮੁਖੋ ਆਵਾਜ਼ ਆਉਂਦੀ ਕਿਸੇ ਬੱਚੇ ਦੀ ਰੋਣ ਦੀ, ਨਿਗਾਹ ਮਾਰੋ। ਸਿੱਖਾਂ ਨੇ ਸੱਜੇ ਖੱਬੇ ਵੇਖਿਆ ਤੇ ਝਾੜੀਆਂ ਵਿੱਚ ਕੱਪੜਿਆਂ 'ਚ ਲਪੋਟਿਆ ਇੱਕ ਬੱਚਾ ਹੈ, ਉਹਦੇ ਮੂੰਹ ਤੋਂ ਕੱਪੜਾ ਲਾਇਆ ਤੇ ਵੇਖਿਆ ਬੜਾ ਬਦਸ਼ਕਲ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਬੱਚਾ ਬੜਾ ਕੋਥਰਾ ਹੈ, ਉਹਦੇ ਪੂਰਬਲੇ ਕਰਮ ਜਾਗੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਾ ਇਹਨੂੰ ਕੋਥਰਾ ਨਾ ਕਹੋ, ਇਹ ਸੁਥਰਾ ਹੈ। ਔਰ ਗੁਰਮੁਖੋ ਦੀ ਸੰਪਰਦਾ ਚੱਲੀ, ਗੁਰੂ ਦੇ ਦਰ ਪ੍ਰਵਾਨ ਹੋ ਕਰਕੇ ਵਿੱਚੋਂ ਸੁਭਾਵਿਕ ਗੱਲ ਆਈ, ਕੋਥੜੇ ਦਾ ਭਾਵ ਹੁੰਦਾ ਕੋਥਰਾ, ਗੰਦੀ ਜਗ੍ਹਾ। ਮੇਰੇ ਪਾਤਸ਼ਾਹ ਕਹਿੰਦੇ ਜੋ ਮਾਂ ਦੇ ਗਰਜ ਪੁੱਠਾ ਲਮਕਦਾ ਸੈਨਾ, ਤੇ ਮਾਂ ਦੇ ਅੰਦਰ ਜਿਹੜਾ ਮਲ ਮੂਤਰ ਸੀ ਕਿੰਨੀ ਕੋਥਰੀ ਜਗ੍ਹਾ ਸੀ, ਔਰ ਉਸ ਕੋਥਰੀ ਜਗ੍ਹਾ ਤੇ ਗੰਦੀ ਜਗ੍ਹਾ ਤੇ ਤੈਨੂੰ ਪਰਮਾਤਮਾ ਨੇ ਬਚਾਉਣਾ ਕੀਤਾ।
ਨਾਨਕ ਸੋ ਧਨੀ ਕਿਉਂ ਵਿਸਾਰਿਓ,
ਧਨੀ ਦਾ ਭਾਵ ਹੈ ਮਾਲਕ, ਜਿਸ ਮਾਲਕ ਨੇ ਮਾਤਾ ਦੇ ਗਰਭ ਵਿੱਚ ਤੈਨੂੰ ਬਚਾ ਲਿਆ ਤੂੰ ਉਹਨੂੰ ਕਿਉਂ ਭੁੱਲ ਗਿਓ।
ਉਧਰ ਹੈ ਜਿਸ ਦਾ ਨਾਏ,
ਜਿਹਦੇ ਨਾਮ ਜਪਣ ਕਰਕੇ ਜਿਹਦੇ ਨਾਮ ਦੇ ਆਸਰੇ ਕਰਕੇ ਤੇਰਾ ਆਧਾਰ ਹੋ ਗਿਆ ਤੂੰ ਬਚ ਗਿਓ।
ਪੌੜੀ ਰਕਤ ਬਿੰਦ ਕਰ ਨਿਮਿਆ,
ਸੋ ਬਿੰਦਿਆ ਤੂੰ ਭਾਵ ਅਸਥੇ ਧੋਣਾ, ਮਾਂ ਦਾ ਰਕਤ ਖੂਨ, ਪਿਤਾ ਦੀ ਬਿੰਦ, ਇਹਨਾਂ ਦੋਹਾਂ ਦੇ ਮਿਲਾਪ ਕਰਕੇ ਤੇਰਾ ਸਰੀਰ ਸਥਿਤ ਹੋਇਆ।
ਅਗਨ ਉਧਰ ਮਝਾਰ,
ਵੇਖ ਲਾ ਮਾਂ ਦੇ ਸਰੀਰ ਦੇ ਵਿੱਚ ਜਿਹੜੀ ਅੱਗ ਸੀ ਨਾ, ਉਹਦੇ ਵਿੱਚ ਤੇਰਾ ਮਝਾਰ ਟਿਕਾਣਾ ਬਣਿਆ।
ਉਰਦ ਮੁਖ ਕੁਚੀਲ ਬਿਕਲ,
ਔਰ ਉਸ ਗੱਲ ਨੂੰ ਦੁਬਾਰਾ ਰਿਪੀਟ ਕੀਤਾ ਹੈ, ਜਿਹੜਾ ਤੇਰਾ ਮੂੰਹ ਸੀ ਉਹ ਥੱਲੇ ਵਾਲੇ ਪਾਸੇ ਵੱਲ ਸੀ, ਕੁਚੀਲ ਤੇਰੀ ਗੰਦੀ ਅਵਸਥਾ ਸੀ ਜੋ ਕਹੀ ਨਹੀਂ ਜਾ ਸਕਦੇ।
ਨਰਕ ਘੋਰ ਗੁਬਾਰ,
ਕਹਿੰਦੇ ਬਿਲਕੁਲ ਨਰਕ ਵਾਲੀ ਅਵਸਥਾ ਤੇ ਗਾੜਾ ਹਨੇਰਾ ਜਾਣਨਾ ਕਰ।
ਹਰ ਸਿਮਰਤ ਤੂੰ ਨਾ ਜਲ ਹੈ,
ਵੇਖ ਲਾ ਪਰਮਾਤਮਾ ਦੇ ਚਿੰਤਨ ਦੀ ਕਲਾ, ਉਸ ਵਾਹਿਗੁਰੂ ਦੇ ਚਿੰਤਨ ਕਰਕੇ ਸਿਮਰਨ ਕਰਕੇ ਤੈਨੂੰ ਉਹ ਅੱਗ ਸਾੜ ਨਹੀਂ ਸਕੇ।
ਮਨ ਤਨ ਉਰ ਧਾਰ,
ਕਿਉਂਕਿ ਉਦੋਂ ਤੂੰ ਮਨ ਕਰਕੇ ਤਨ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨਾ ਕੀਤਾ ਸੀ। ਉਰ ਦਾ ਅਰਥ ਹੁੰਦਾ ਹਿਰਦਾ, ਧਾਰ ਦਾ ਅਰਥ ਹੈ ਗ੍ਰਹਿਣ ਕਰਨਾ।
ਬਿਖਮ ਥਾਨੋ ਜਿਨ ਰੱਖਿਆ,
ਔਰ ਉਸ ਕਠਿਨ ਜਗ੍ਹਾ ਤੋਂ, ਬਿਖਮ ਕਹਿੰਦੇ ਨੇ ਕਠਿਨ ਥਾਨ ਤੋਂ ਭਾਵ ਜਗ੍ਹਾ, ਉਸ ਕਠਿਨ ਥਾਨ ਤੋਂ ਪਰਮਾਤਮਾ ਨੇ ਤੇਰੀ ਰੱਖਿਆ ਕੀਤੇ।
ਤਿਸ ਤਿਲ ਨਾ ਵਿਸਾਰ,
ਭਲਿਆ ਕਿਸੇ ਨੇ ਮਾੜੀ ਜੀ ਨੇਕੀ ਕੀਤੀ ਹੋ ਤੇ ਆਪਾਂ ਕਹਿੰਦੇ ਵੀ ਗੁਰਮੁਖਾ ਤੂੰ ਮੇਰੇ ਨਾਲ ਨੇਕੀ ਕੀਤੀ ਮੈਨੂੰ ਕਦੇ ਭੁੱਲੀ ਨਹੀਂ, ਆਪਾਂ ਦੁਨੀਆਂ ਦਾ ਲੋਕ ਉਹਦਾ ਸ਼ੁਕਰਾਨਾ ਕਰਦੇ ਉਹਦੀ ਨੇਕੀ ਨੂੰ ਚੇਤੇ ਕਰਦੇ ਹਾਂ। ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਉਹ ਗੱਲ ਨੂੰ ਚੇਤੇ ਕਰ ਵੀ ਮਾਂ ਦੇ ਸਰੀਰ ਦੇ ਵਿੱਚ ਅੱਗ ਵਾਲੀ ਜਗ੍ਹਾ ਜਿੱਥੇ ਨਿਰਾ ਮਲੀਨਤਾ ਸੀ ਕਚੀਲਤਾ ਸੀ ਉਸ ਥਾਂ 'ਤੇ ਉਹਨੇ ਤੇ ਰੱਖਿਆ ਕੀਤੀ, ਤੇਰਾ ਫਰਜ਼ ਬਣਦਾ ਵੀ ਉਹਨੂੰ ਭੋਰਾ ਜਿੰਨਾ ਵੀ ਭੁੱਲਣਾ ਨਾ ਕਰ।
ਪ੍ਰਭ ਬੇਸਤ ਸੁਖ ਕਦੇ ਨਾਹੀ,
ਕਰ ਯਾਦ ਰੱਖੀ ਵਾਹਿਗੁਰੂ ਨੂੰ ਭੁੱਲਣ ਕਰਕੇ ਜੇ ਤੂੰ ਆਖੇ ਸੁੱਖ ਤੇ ਸੁੱਖ ਨਹੀਂ ਮਿਲਣਾ। परमात्मा दे नाल टुटन करके सुख दी प्राप्ति नहीं होनी।
जस हर जन्म हार
सब तो वड्डा घाटा तेनू ये पैना है। बाकी दी चीजा किसी गुरमुख अपने घर विच वाधा घाटा हो जाए ना ते पूरा हो जांदा है, लेकिन जे मनुखा जन्म हार गयो ते सतगुरु पातशाह कहिंदे पई गुरमुखा इह घाटा पूरा नहीं होना। इस करके इस मनुखा जामे नू संभालना कर ऐसी गुरमुखो हुक्मनामे दी विचार हुण लड़ीवार जिवें धन गुरु अमरदास पातशाह कृपा करदे ने सरवण करिए जी।
सोही महला तीजा सोहे लड़ा हर राम नाम गुर शब्दी विचारे राम।
आपां जिन्ने भी मनुखां गुरमुखों भावें को किसी धर्म नाल संबंधित है साढ़े सारिया की लालसा भी सानू आनंद खुशियां बनिया रहन। सुरड का अर्थ है आनंद, आनंद नू आप आम बोली च कहने खुशी खेड़ा। मेरे पातशाह कहिंदे भी गुरमुखा जे तू चाहना भी तेनू आनंद बनिया रह ते इउं कर सोलड़ा हर राम नाम गुर शब्दी विचार। जेड़ा गुरु दे शब्दी विचार करनी है, जेड़ा परमात्मा दे नाम दा चिंतन करना है, एदे विच आनंद ही आनंद है। हर बंदा अपनी मर्जी दे मुताबक आनंद दी व्याख्या करदा है। जेड़ा राग रंग दा शकीन उन्हें कहना भी सारी रात असीं भंगड़ा पाउंदे रहे बड़ा आनंद आया। जेड़ा को होर किसी प्रकार शराब कबाब पीन वाला है उन्हें कहना भी सानू उहदे नाल बड़ा आनंद आया। विद्वानां ने इहदी व्याख्या की है धर्म ग्रंथां च, वो कहिंदे विषयानंद संसार है, भजनानंद हरिदास, ब्रह्मानंद जीवन मुक्त, पई वासना नास। जेड़े संसारक जीव ने यह विषयां विच आनंद प्रतीत करते हैं, जिवें आपां पढ़नी अखीं देखन रजियां बौरंग तमाशे, उस्तत निंदा कन सुन रोवण ते हासे, सादी जीवन रजिया कर भोग बलासे, बड़ा खादा कहने रात बड़ा आनंद आया। कोई किसे दी चुगली करदा ते आपां कन्नां नाल निंदिया चुगली सुन के बड़े प्रसन्न होए, फलाना फलाने नूं इउं कहिंदा सी। किसे दे चमड़े वल वेख के असीं बिड़ बिड़ तकी गए सानू वेखण विच आनंद। पर मेरे गुरदेव कहिंदे मित्रा ये मनुखा जन्म हार जाएगा। जेड़े ये आनंद ने सीमित ने, जे तू अनंत आनंद की प्राप्ति करनी है उस परिपूर्ण परमात्मा दे नाम की वड्याई कर और उनू अपने हिरदे विच ग्रहण करना कर टकाउणा कर।
हर मन तनो गुरमुख भीजा
नाल विशेष करके गुरमुख बन के जदों नाम नाल तू भिज जाएगा तां
राम नाम प्यारे राम,
उदों फिर गुरमुखां नू गुरमुखो रब दा नाम चंगा लगदा नहीं। ते आपां कहिंदे आ जिहड़ा तू नितनेम करना मेरी नींद खराब हुंदी, परां हो के कर। ते जदों साडे दिन चंगे होए ना ते कहना गुरमुखा तू नितनेम तां करदा मूंह च की करदा, उची उची बोल के कर, मेरे कन्नां विच आवाज पै जाए। वो जिहड़े गुरमुख ने ना जदों परमात्मा दे नाम च मन भिज गया उन्हां नूं राम दा नाम चंगा लगेगा।
राम नाम प्यारे सब कुल उधारे,
उन्हां ने राम दे नाम नूं प्यार कीता, उन्हां ने कुल दा कल्याण कर लिया। आम करके असीं ग्रंथां च पढ़दे हां, मैं एक पैंगल पुराण पढ़िया साडे आम है इक्की कुलां दा कल्याण, लेकिन उस पैंगल पुराण विच पढ़िया भी जिहड़ा गुरमुख है ना उहदियां 101 कुलां तर जांदियां हन। उहदे च इह लिखिया सी भैण दियां 11 कुलां, भूआ दियां इसे तरह 8 कुलां, सहुरिआं दियां कुलां इत्यादिक। इह सारा वेरवा उहनां ने 101 बनाया पैंगल पुराण, माफ करना परिशद विच। लेकिन जिहड़ी गुरमत है ना वो इहदे तों बहुत अगे है, भावें 21 होण ते भावें 101 होण, गिणती तां हो गई ना, मुक्त तां गईआं ना, लेकिन गुरु बाबा कहिंदा कुल दा भाव टोटल ਇੱਥੇ ਇੱਕੀਆਂ ਕੱਤੀਆਂ ਦੀ ਗੱਲ ਨਹੀਂ। ਭਾਵ ਜਿੰਨੇ ਵੀ ਗੁਰਮੁਖ ਪਿਆਰੇ ਰਾਮ ਦੇ ਨਾਮ ਨਾਲ ਪਿਆਰ ਕਰਦੇ ਨੇ ਭਾਈ, ਉਹ ਕੁੱਲ ਦੇ ਕੁੱਲ ਟੋਟਲ ਦੇ ਟੋਟਲ ਉਹਨਾਂ ਦੀ ਕਲਿਆਣ ਹੋ ਗਈ।
ਰਾਮ ਨਾਮ ਮੁਖ ਬਾਣੀ,
ਜਿਨ੍ਹਾਂ ਦੇ ਭਾਈ ਮੁਖ ਦੇ ਵਿੱਚ ਰਮੇ ਹੋਏ ਪਰਮਾਤਮਾ ਦਾ ਨਾਮ ਹੈ, ਜਿਹੜੇ ਆਪਣੀ ਰਸਨਾ ਦੇ ਦੁਆਰਾ ਰਮੇ ਹੋਏ ਪਰਮਾਤਮਾ ਦਾ ਨਾਮ ਜਪਦੇ ਨੇ, ਕੀ ਫਾਇਦਾ ਹੋਏਗਾ?
ਆਵਣ ਜਾਣ ਰਹੇ ਸੁਖ ਪਾਇਆ,
ਜਿਹੜਾ ਆਉਣ ਜਾਣ ਦਾ ਗੇੜਾ, ਜਿਹਨੂੰ ਕਹਿੰਦੇ ਟ੍ਰਾਂਸਮੈਗ੍ਰੇਸ਼ਨ ਆਫ ਸੋਲ, ਜਿਹੜਾ ਆਉਣ ਜਾਣ ਦਾ ਗੇੜਾ ਇਹ ਮੁੱਕ ਗਿਆ, ਪਰਮ ਸੁਖ ਦੀ ਪ੍ਰਾਪਤੀ ਹੋਈ, ਤੇ ਨਿਸ਼ਾਨੀ ਕੀ ਹੈ?
ਕਰ ਅਨਹਦ ਸੁਰਤ ਸਮਾਣੀ,
ਅਨਹਦ ਤੋਂ ਭਾਵ ਦਾ ਕੰਟੀਨਿਊਸਲੀ ਲਗਾਤਾਰ। ਇਹਦਾ ਗੁਰਬਾਣੀ ਵਿੱਚ ਵੇਰਵਾ ਵੀ ਆਉਂਦਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਤਰਤ ਆਕਾਸ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇਂ ਰਾਮ। ਉਹਨਾਂ ਨੂੰ ਧਰਤੀ ਦੇ ਵਿੱਚੋਂ ਵੀ ਵਾਹਿਗੁਰੂ ਸ਼ਬਦ ਸੁਣਦਾ ਹੈ, ਉਹਨਾਂ ਨੂੰ ਦਰਖਤਾਂ ਨਾਲ ਕੰਨ ਲਾਇਆ ਵੀ ਪਰਮਾਤਮਾ ਦਾ ਨਾਮ ਸੁਣਦਾ ਹੈ। ਉਹ ਜਿਹੜੇ ਗੁਰਮੁਖ ਨੇ ਨਾ, ਜਿਨ੍ਹਾਂ ਰਾਮ ਦੇ ਨਾਮ ਨਾਲ ਪਿਆਰ ਕੀਤਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਆਉਣ ਜਾਣ ਦਾ ਗੇੜਾ ਮੁੱਕ ਗਿਆ, ਪਰਮ ਸੁਖ ਦੀ ਪ੍ਰਾਪਤੀ ਹੋ ਗਈ, ਅਤੇ ਜਿਹੜੀ ਉਹਨਾਂ ਦੀ ਸੁਰਤੀ ਹੈ ਨਾ, ਉਹਦੇ 'ਚ ਕੰਟੀਨਿਊਸਲੀ ਲਗਾਤਾਰ ਪਰਮਾਤਮਾ ਦੇ ਨਾਮ ਦਾ ਚਿੰਤਨ ਚੱਲਦਾ ਹੈ।
ਹਰ ਹਰ ਏਕੋ ਪਾਇਆ ਹਰ ਪ੍ਰਭ,
ਜਿਹੜਾ ਭਾਈ ਇੱਕ ਪਰਮਾਤਮਾ ਨਾ ਹਰ ਥਾਂ 'ਤੇ ਵਿਆਪਕ ਉਹਨਾਂ ਨੂੰ ਪ੍ਰਾਪਤ ਕਰ ਲਿਆ। ਇਹ ਬੜੀ ਕੀਮਤੀ ਗੱਲ, ਬੜੀ ਡੀਪ। ਆਪਾਂ ਆਮ ਕਰਕੇ ਗੁਰਸਿੱਖ ਆਪਾਂ ਕਹਿੰਦੇ ਵਾਹਿਗੁਰੂ ਦੇ ਨਾਮ ਨਾਲ ਕਲਿਆਣ ਹੋਵੇਗੀ, ਜਿਹੜੇ ਹਿੰਦੂ ਭਰਾ ਨੇ ਉਹ ਕਹਿੰਦੇ ਨੇ ਵੀ ਗਾਇਤਰੀ ਮੰਤਰ ਨਾਲ, ਜਿਹੜੇ ਮੁਸਲਮਾਨ ਵੀਰ ਨੇ ਉਹ ਕਹਿੰਦੇ ਵੀ ਕਲਮੇ ਨਾਲ ਕਲਿਆਣ ਹੋਵੇਗੀ। ਲੇਕਿਨ ਕਿਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਰਚਨਾ ਪੜ੍ਹੋ, ਅਕਾਲ ਉਸਤਤ ਮੇਰੇ ਪਾਤਸ਼ਾਹ ਕਹਿੰਦੇ ਰੱਬਾ ਮੈਂ ਤੇਰੀ ਕਿਹੜੀ ਵਡਿਆਈ ਕਰਾਂ, ਗਾਇਤਰੀ ਮੰਤਰ ਵੀ ਤੂੰ ਹੀ ਪੜ੍ਹਦਾ, ਕੁਰਾਨ ਵੀ ਤੂੰ ਪੜ੍ਹਦਾ, ਤੂੰ ਸਾਰਿਆਂ ਦੇ ਵਿੱਚ ਹੈ। ਜਿਹੜੀ ਸਾਡੀ ਤੰਗ ਦਿਲੀ ਹੈ ਨਾ, ਇਹ ਗੁਰਮਿਤ ਤੰਗ ਦਿਲੀ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਪਰਿਪੂਰਨ ਪਰਮਾਤਮਾ ਨਾ ਭਾਈ, ਜਿਨ੍ਹਾਂ ਦੀ ਇਹ ਅਵਸਥਾ ਬਣ ਗਈ, ਜਿਨ੍ਹਾਂ ਦੇ ਅੰਦਰ ਲਗਾਤਾਰ ਪਰਮਾਤਮਾ ਦਾ ਚਿੰਤਨ ਚੱਲਦਾ ਹੈ, ਉਹਨਾਂ ਨੇ ਹਰ ਥਾਂ 'ਤੇ ਵਿਆਪਕ ਇੱਕ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਕਹਿਣ ਤੋਂ ਭਾਵ ਉਹਨਾਂ ਦੇ ਅੰਦਰ ਨਫ਼ਰਤ ਨਹੀਂ ਰਹਿੰਦੀ।
ਨਾਨਕ ਕਿਰਪਾ ਧਾਰੇ,
ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਸੁਚੇਤ ਕੀਤਾ ਸਿੱਖਾ, ਇਹਦਾ ਆਖੀ ਵੀ ਸ਼ਾਇਦ ਮੈਂ ਮਿਹਨਤ ਨਾਲ ਕੰਮ ਕਰ ਲਾਂ ਨਾ, ਜਦੋਂ ਉਹ ਵਾਹਿਗੁਰੂ ਕਿਰਪਾ ਕਰੇ ਤਾਂ ਇਹ ਅਵਸਥਾ ਬਣਦੀ ਹੈ।
ਸੋਹਿਲੜਾ ਹਰ ਰਾਮ ਨਾਮ,
ਪਰਮਾਤਮਾ ਦੇ ਨਾਮ ਦੇ ਵਿੱਚ ਹੀ ਆਨੰਦ ਹੈ।
ਗੁਰ ਸ਼ਬਦੀ ਵਿਚਾਰੇ,
ਪਿਆਰਿਆ ਗੁਰੂ ਦੇ ਸ਼ਬਦੀ ਵਿਚਾਰ ਕਰਿਆ ਕਰ।
ਹਮਨੇ ਵੀ ਪ੍ਰਾਭਿਆ ਤੇ ਊਚਾ,
ਜਦੋਂ ਮੈਂ ਗੁਰਮੁਖੂ ਮੰਜੀ ਸਾਹਿਬ ਲੰਘਣ ਲਗਾ ਆਇਆ ਤੇ ਗੁਰੂ ਕੇ ਰਾਗੀ ਸਿੰਘ ਪੰਕਤੀਆਂ ਪੜ੍ਹੇ ਸਨ, ਮੰਦਾ ਕਿਸੇ ਨਾਲ ਆਖ ਝਗੜਾ ਪਾਵੜਾ, ਬਾਣੀ ਦਾ ਆਪਾਂ ਰੋਜ਼ ਸੁਣਦੇ ਹਾਂ, ਪਰ ਕਿਸੇ ਮੌਕੇ ਮਨ ਨੂੰ ਟੁੰਬ ਜਾਂਦੀ ਜਦੋਂ ਉਹਨਾਂ ਗੁਰਮੁਖਾਂ ਦੀ ਇਹ ਸ਼ਬਦ ਦੀ ਆਵਾਜ਼ ਮੇਰੇ ਕੰਨਾਂ 'ਚ ਪਈ ਨਾ, ਤੇ ਯਕੀਨ ਕਰਿਆ ਜੇ ਗੁਰਮੁਖੋਂ ਮੇਰਾ ਸਰੀਰ ਹਿੱਲ ਗਿਆ, ਤੇ ਆਪਾਂ ਤਾਂ ਕਿਸੇ ਨੂੰ ਚੰਗਾ ਕਹਿੰਦੇ ਨਹੀਂ। ਬਾਬਾ ਕਹਿੰਦਾ ਕਿਸੇ ਨੂੰ ਮੰਦਾ ਹੀ ਨਾ ਆਖ, ਤੇ ਆਪਾਂ ਕਹਿੰਦੇ ਇਕੱਲਾ ਮੈਂ ਹੀ ਚੰਗਾ, ਬਾਕੀ ਸਾਰੇ ਬਾੜੇ ਹਨ। ਉਹ ਗੱਲ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸ਼ਬਦੀ ਵਿਚਾਰ ਕਰ। ਕੀ ਵਿਚਾਰ ਕਰ? ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ, ਇਹ ਸਾਰਾ ਕੁਝ ਤੇਰੇ ਆਪਣੇ ਅੰਦਰ ਹੀ ਹੈ, ਬਾਹਰ ਭਾਲਣ ਦੀ ਲੋੜ ਨਹੀਂ।
ਕਿਉਂ ਕਰ ਮਿਲਿਆ ਜਾਏ ਰਾਮ,
ਕਿਸ ਢੰਗ ਦੇ ਨਾਲ ਉਸ ਪਰਮਾਤਮਾ ਨੂੰ ਮਿਲਿਆ ਜਾਵੇਗਾ? ਹਮ ਨੀਵੀ ਪ੍ਰਭ ਅਤ ਉੱਚਾ, ਆਪਾਂ ਤਾਂ ਕਹਿੰਦੇ ਸਾਰਿਆਂ ਚੋਂ ਮੈਂ ਹੀ ਚੰਗਾ, ਬਾਕੀ ਤਾਂ ਵਾਧੂ ਘਾਟੂ ਨੇ। ਲੇਕਿਨ ਗੁਰਮਤ ਕਹਿੰਦੀ ਹੈ ਹਮ ਨੀਵੀ ਪ੍ਰਭ ਅਤ ਉੱਚਾ, ਹਮ ਕਿਉਂ ਕਿਹਾ? ਹਮ ਬਹੁ ਵਚਨ ਹੈ, ਮੈਂ ਨਿੰਦਿਆ ਵੀ ਕਰਦਾ, ਮੈਂ ਚੁਗਲ ਵੀ ਹਾਂ, ਮੈਂ ਅਕਿਰਤ ਘਣ ਵੀ ਹਾਂ, ਠੱਗ ਵੀ ਹਾਂ, ਇਹ ਸਾਰੇ ਦੇ ਸਾਰੇ ਮੇਰੇ 'ਚ ਉਗਣ ਨੇ ਹਮ, ਇਸ ਕਰਕੇ ਬਹੁ ਵਚਨ। ਮਨ ਹੈਰਾਨ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਵਾਰ ਵਿੱਚ 20 ਔਗਣਾਂ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਮੇਰੇ 'ਚ 20 ਔਗਣ ਨੇ। ਹਾਂ ਅਪਰਾਧੀ ਗੁਨਾਹਗਾਰ ਹੋਂ, ਬੇਮੁਖ ਮੰਦਾ, चोर यार जवार हों पर कर जो हंदा निंदक दुष्ट राम खो ठग देश दखंदा। ये सारिया गल्लां कहिंदे भाई साहब कहिंदे कि निंदिया मैं करदा, मैं बड़ा कुछ लिखिया, मेरी आग्या नहीं चाहती, मन नहीं चाहता कि मैं उन्हूं विस्तार नाल कहां। इन्ने उच्चे जीवन वाले भाई गुरदास कहिंदे मेरे विच भी औगण ने, अपने पले कख नहीं, तो आप दूजिया से एलीगेशन लाई जाने। इत्थे सतगुरु पातशाह ने जिवें फार्म भरदा ना आपां ते बंदा पास हो जाता उस ढंग नाल, मेरे गुरदेव कहिंदे आ सूल नूं धारण कर, हम नीवी प्रभ आ तू चाह, मैं नीवा वाहगुरु सारियां तो उच्चा है,
क्यों कर मिलिया जाए राम।
ढंग नाल बलाप होवेगा जो बच्चा नीवा हुंदा ना, ते बजुर्ग खलोते हुंदे ने, ते बच्चा तां हथ करदा ते वह बजुर्ग उन्हूं फड़ लैंदा है। असीं आ नीवे, असीं अपनी बिरती दी बांह जो उपर करांगे ना, ਉਹ ਪਰਿਪੂਰਨ ਪਰਮਾਤਮਾ ਸਾਨੂੰ ਗ੍ਰਹਿਣ ਕਰ ਲਵੇਗਾ।
ਗੁਰ ਮੇਲੀ ਬਹੁ ਕਿਰਪਾ ਧਾਰੀ,
ਗੁਰਮੁਖਾ ਗੁਰੂ ਨੇ ਕੀਤੀ ਕਿਰਪਾ, ਇਹਦੇ ਨਾਲ ਬਹੁਤਿਆਂ ਦਾ ਮਿਲਾਪ ਹੋ ਗਿਆ। ਜਦੋਂ ਬਹੁਤੀ ਕਿਰਪਾ ਕਰੇ ਤੇ ਮਿਲਾਪ ਹੋ ਜਾਂਦਾ ਗੁਰੂ ਦੇ ਰਸਤੇ।
ਹਰ ਕਾ ਸ਼ਬਦ ਸੁਭਾਏ ਰਾਮ,
ਤਕਨੀਕ ਢੰਗ ਤਰੀਕਾ ਕੀ ਹੈ, ਜਦੋਂ ਗੁਰੂ ਦਾ ਸ਼ਬਦ ਸਾਨੂੰ ਚੰਗਾ ਲੱਗੇ, ਜਦੋਂ ਗੁਰੂ ਕੀ ਬਾਣੀ ਸਾਨੂੰ ਮਿੱਠੀ ਲੱਗੇ, ਤਾਂ ਇਹ ਕਿਰਪਾ ਹੋਵੇਗੀ।
ਮਿਲ ਸ਼ਬਦ ਸੁਭਾਏ ਆਪ ਗਵਾਏ,
ਗੁਰਮੁਖਾ ਸੁਤੇ ਸਿੱਧ ਆਪਣੀ ਮੈਂ ਨੂੰ ਗਵਾ ਕੇ ਤੇ ਗੁਰੂ ਦੇ ਸ਼ਬਦ ਨਾਲ ਜੁੜਨਾ ਕਰ।
ਰੰਗ ਸਿਓ ਰਲੀਆ ਮਾਣੇ,
ਔਰ ਉਹ ਗੁਰਮੁਖ ਅਭੇਤਾ ਦਾ ਆਨੰਦ ਮਾਣਦੇ ਨੇ, ਭਾਵ ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੀ, ਇਹ ਅਵਸਥਾ ਬਣ ਜਾਂਦੀ ਹੈ।
ਸੇਜ ਸੁਖਾਲੀ ਜਾ ਪ੍ਰਭ ਭਾਇਆ,
ਸੇਜ ਸੁਖਾਲੀ ਤੋਂ ਭਾਵ ਇਹ ਅੰਤਸ਼ਕਾਰ ਰੂਪੀ ਸ਼ੇਜਾ ਦੇ ਉੱਪਰ ਉਹ ਪਰਮਾਤਮਾ ਅਸਥਿਤ ਹੋ ਗਿਆ। ਆਪਣੇ ਘਰ ਪ੍ਰਾਹੁਣਾ ਆਉਂਦਾ ਤੇ ਆਪਾਂ ਉਹਨੂੰ ਬਿਸਤਰਾ ਵਿਛਾ ਕੇ ਦਿੰਦੇ ਹਾਂ ਨਾ, ਇਸੇ ਪ੍ਰਕਾਰ ਗੁਰਮਤਿ ਵਿੱਚ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਗੁਰਮੁਖਾ ਆਪਣੇ ਅੰਤਸ਼ਕਰਨ ਦਾ ਬਿਸਤਰਾ ਵਿਛਾ, ਇਹ ਸ਼ੇਰ ਵਿਛਾ, ਸੇ ਸੁਖਾਲੀ ਜਾਮ ਪ੍ਰਭ ਭਾਇਆ, ਜਦੋਂ ਵਾਹਿਗੁਰੂ ਨੂੰ ਭਾ ਗਿਆ ਤੇ ਉਹ ਸਾਡੇ ਅੰਤਸ਼ਕਰਨ ਵਿੱਚ ਆ ਕੇ ਸਥਿਤ ਹੋ ਜਾਏਗਾ, ਪ੍ਰਗਟ ਹੋ ਜਾਏਗਾ।
ਹਰ ਹਰ ਨਾਮ ਸਮਾਣੇ,
ਜਦੋਂ ਤੂੰ ਦੁੱਖਾਂ ਦੇ ਹਾਰਕ ਹਰੇ ਭਰੇ ਕਰਨ ਵਾਲੇ ਪਰਮਾਤਮਾ ਨਾਲ ਭੇਦ ਹੋ ਗਏ ਨਾ, ਉਹ ਪਰਿਪੂਰਨ ਪਰਮਾਤਮਾ ਤੇਰੇ ਵਿੱਚੋਂ ਹੀ ਪ੍ਰਗਟ ਹੋਵੇਗਾ।
ਨਾਨਕ ਸੁਹਾਗਨ ਸਾਵੜ ਭਾਗੀ,
ਜੀਵ ਰੂ ਇਸਤਰੀ ਵੱਡੇ ਭਾਗਾਂ ਵਾਲੀ ਹੈ, ਉਹ ਸੁਹਾਗਣ ਹੈ।
ਜੇ ਚੱਲੇ ਸਤਿਗੁਰ ਭਾਈ,
ਭਾਈ ਗੁਰੂ ਦੀ ਰਜਾ ਵਿੱਚ ਚੱਲੇ ਤੇ ਜੋ ਉਹਦੀ ਭਾਵਨਾ ਵਿੱਚ ਚੱਲੇ ਤੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇੱਕ ਸਾਖੀ ਲਿਖੀ ਹੈ ਕਿ ਦਿਓ ਕਪੂਰ ਨਾਮ ਦੇ ਸਿੱਖ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਆਖਿਆ ਵੀ ਪਾਤਸ਼ਾਹ ਕੋਈ ਇਹੋ ਜਿਹਾ ਸਿੱਖ ਵੀ ਅੜਾ ਤੇਰੀ ਤੁਹਾਡੀ ਰਜਾਜ ਦਾ ਤੁਹਾਨੂੰ ਬੜਾ ਪਿਆਰਾ ਲੱਗਦਾ ਹੈ, ਉਸ ਪੋਥੀ ਦਾ ਨਾਮ ਜੇ ਸਿੱਖਾਂ ਦੀ ਭਗਤ ਮਾਲਾ ਜੇ ਕਿਸੇ ਗੁਰਮੁਖ ਨੇ ਪੜ੍ਹਨਾ ਹੋਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਸ਼ਿਵਾਜਪੁਰ ਪਿੰਡ ਹੈ ਉਹਦੇ ਚਲਾ ਜਾ, ਉੱਥੇ ਇੱਕ ਸੰਮਣ ਨਾਮ ਦਾ ਸਿੱਖ ਰਹਿੰਦਾ, ਅਸੀਂ ਬੜੇ ਪ੍ਰਸੰਨ ਉਹਦੇ 'ਤੇ। ਇਹ ਮੈਂ ਬੇਨਤੀ ਕੀਤੀ ਹੈ ਸਤਿਗੁਰ ਭਾਏ, ਜਦੋਂ ਉਹ ਕਪੂਰ ਦਿਓ ਮਾਫ ਕਰਨਾ ਦਿਓ ਕਪੂਰ ਉੱਥੇ ਪਹੁੰਚਿਆ ਨਾ, ਬੰਦਾ ਬੜਾ ਵੀਰ ਸੀ ਉਹ ਸੰਮਣ, ਬੋਰੀਆਂ ਗੰਢਦਾ ਹੈ, ਘਰ ਚ ਹਲਵਾਈ ਲੱਗੇ ਨੇ, ਕਹਿੰਦੇ ਆ ਜਾਓ ਭਾਈ ਸਾਹਿਬ ਬੈਠੋ। ਉਹ ਦਿਓ ਕਪੂਰ ਦੇ ਮਨ ਵਿੱਚ ਵਿਚਾਰ ਆਇਆ ਵੀ ਗੁਰੂ ਪਾਤਸ਼ਾਹ ਕਹਿੰਦਾ ਸੀ ਬੜੇ ਚੜ੍ਹਦੀ ਕਲਾ ਵਾਲਾ ਗੁਰਸਿੱਖ, ਇਹ ਤਾਂ ਬੜਾ ਕੰਜੂਸ ਹੈ, ਬੋਰੀਆਂ ਗੰਢੀ ਜਾਂਦਾ। ਗੱਲ ਤੋਰੀ ਤੇ ਭਾਈ ਸੰਮਣ ਕਹਿਣ ਲੱਗਾ ਗੁਰੂ ਪਾਤਸ਼ਾਹ ਨੇ ਵੇਖੋ ਆਪਣੇ ਸਿੱਖਾਂ ਦਾ ਕਿੰਨਾ ਖਿਆਲ ਕਰਦੇ ਨੇ, ਸਿੱਖ ਭੇਜਿਆ ਬੜੀ ਕਿਰਪਾ ਕੀਤੀ ਜੇ ਆਏ, ਜੇ ਕੱਲ੍ਹ ਆਪਣੇ ਬੇਟੇ ਦਾ ਵਿਆਹ ਹੈ ਤੁਸੀਂ ਸ਼ਾਮਿਲ ਹੋ ਕੇ ਅਰਦਾਸ ਕਰਿਆ, ਜੇ ਵਿਆਹ ਹੋਇਆ ਵਾਪਸ ਆ ਕੇ ਡੋਲੀ ਲੈ ਕੇ ਲਿਖਿਆ, ਉਸੇ ਦਿਨ ਡਾਕਾ ਪਿਆ ਤੇ ਜਦੋਂ ਉਹ ਡਾਕੂਆਂ ਨੂੰ ਪੈਰਵਾਈ ਕਰਦੇ ਮਗਰ ਲੋਕੀ ਗਏ ਨਾ, ਤੇ ਭਾਈ ਸੰਮਣ ਦਾ ਬੇਟਾ ਗੋਲੀ ਲੱਗਣ ਨਾਲ ਮਰ ਗਿਆ। ਮੈਂ ਨਾਲ ਸਪਸ਼ਟੀਕਰਨ ਦੇ ਰਿਹਾ ਕਿਉਂਕਿ ਸਾਖੀ ਬਹੁਤੀ ਪ੍ਰਚਲਿਤ ਨਹੀਂ, ਇਹ ਸਿੱਖਾਂ ਦੀ ਭਗਤ ਮਾਲਾ ਵਿੱਚ ਅੰਕਿਤ ਹੈ। ਉਹ ਸਿੱਖ ਰੋਇਆ ਨਹੀਂ, ਜਿਹੜਾ ਕੱਪੜਾ ਕੱਲ ਜੋੜਦਾ ਸੀ ਉਹਨੂੰ ਥੱਲੇ ਵਿਛਾਇਆ ਤੇ ਦਿਓ ਕਪੂਰ ਨੇ ਆਖਿਆ ਵੀ ਭਾਈ ਸਾਹਿਬ ਇੱਕ ਮੈਂ ਸਵਾਲ ਕਰਾਂ, ਕਹਿੰਦੇ ਹੁਕਮ ਕਰੋ। ਕਹਿੰਦੇ ਤੁਹਾਨੂੰ ਪਤਾ ਸੀ ਤੁਹਾਡੇ ਪੁੱਤ ਨੇ ਮਰ ਜਾਣਾ? ਕਹਿੰਦੇ ਪਤਾ ਸੀ। ਤੁਸੀਂ ਗੁਰੂ ਕੋਲ ਇਹਦੀ ਉਮਰ ਕਿਉਂ ਨਾ ਮੰਗ ਲਈ? ਕਹਿਣ ਲੱਗਾ ਮਿੱਤਰਾ ਕਿਉਂ ਮੇਰੇ ਮਨ ਨੂੰ ਦਿਖਾਉਣਾ ਹੈ, ਗੁਰੂ ਕੋਲ ਝੂਠੀਆਂ ਚੀਜ਼ਾਂ ਨਹੀਂ ਮੰਗੀਦੀਆਂ। ਜੇ ਚਾਰ ਦਿਨ ਵੱਧ ਵੀ ਲੈ ਲੈਂਦਾ ਨਾ ਆਖਰ ਤਾਂ ਮਰਨਾ ਸੀ, ਜਿਹੜੀ ਚੀਜ਼ ਸਦੀਵੀ ਤੌਰ ਤੇ ਰਹਿਣੀ ਨਹੀਂ ਉਹ ਮੈਂ ਮੰਗਾਂ ਕਿਉਂ? ਇਹ ਮੈਂ ਸਾਖੀ ਸੁਣਾ ਦਿੱਤੀ ਹੈ, ਤੁਸਾਂ ਸੁਣ ਲਈ, ਪਰ ਗੁਰਮੁਖੋ ਪ੍ਰੈਕਟੀਕਲ ਤੌਰ ਤੇ ਕਰਨਾ ਬੜਾ ਔਖਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਸਤਿਗੁਰੂ ਨੂੰ ਭਾ ਗਏ, ਜਿਹੜੇ ਗੁਰੂ ਦੀ ਰਜਾ ਵਿੱਚ ਚੱਲਦੇ ਹਨ।
ਹਮ ਨੀਵੀ ਪ੍ਰਭਿਆ ਤੇ ਉੱਚਾ,
ਅਸੀਂ ਨੀਵਿਆਂ ਤੇ ਵਾਹਿਗੁਰੂ ਸਾਰਿਆਂ ਤੋਂ ਉੱਚਾ ਹੈ।
ਕਿਉਂ ਕਰ ਮਿਲਿਆ ਜਾਏ ਰਾਮ,
ਆਪਾਂ ਮਿਲ ਸਕਦੇ ਹਾਂ।
ਘਾਟ ਕਟੇ ਸਭਨਾ ਵਿੱਚ ਏਕੋ,
ਪਰਿਪੂਰਨ ਪਰਮਾਤਮਾ ਹਰ ਇੱਕ ਵਿੱਚ ਬਰਾਬਰ ਵਿਆਪਕ ਹੈ।
ਏਕੋ ਰਾਮ ਪਧਾਰੋ, ਰਾਮ
ਤੋਂ ਭਾਵ ਹੈ ਪਤੀ, ਉਹ ਇੱਕ ਸਾਰਿਆਂ ਦਾ ਪਤੀ ਤੇ ਆਪਾਂ ਸਾਰੇ ਉਹਦੀਆਂ ਜੀਵ ਰੂਪੀ ਇਸਤਰੀਆਂ ਹਾਂ।
ਇੱਕ ਨਾ ਪ੍ਰਭ ਦੂਰ ਵਸਾ,
ਜਿਹੜੇ ਭਾਈ ਮਨਮੁਖ ਨੇ ਉਹਨਾਂ ਨੂੰ ਪਰਮਾਤਮਾ ਦੂਰ ਪ੍ਰਤੀਤ ਹੁੰਦਾ ਹੈ।
ਇੱਕ ਨਾ ਮਨ ਆਧਾਰੋ ਰਾਮ,
ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਰਮਾਤਮਾ ਅੰਗ ਸੰਗ ਪ੍ਰਤੀਤ ਹੁੰਦਾ ਉਹ ਉਹਨੂੰ ਆਸਰਾ ਕਰਕੇ ਮੰਨਦੇ ਹਨ।
ਇੱਕ ਨਾ ਮਨ ਆਧਾਰੋ ਸਿਰਜਨ ਹਾਰੋ,
ਸਾਰੀ ਸ੍ਰਿਸ਼ਟੀ ਦੀ ਘਾੜਤ ਘੜਨ ਵਾਲਾ ਹੈ ਇੱਕ ਉਹ ਗੁਰਮੁਖ ਨੇ ਜਿਹਨਾਂ ਨੂੰ ਉਹਦਾ ਆਸਰਾ ਹੈ।
ਵਡਭਾਗੀ ਗੁਰ ਪਾਇਆ,
ਇਹ ਵੱਡੇ ਭਾਗਾਂ ਵਾਲਿਆਂ ਨੂੰ ਇਹ ਤਕਨੀਕ ਇਹ ਢੰਗ ਤਰੀਕਾ ਮਿਲਿਆ।
ਘਾਟ ਘਾਟ ਹਰ ਪ੍ਰਭ ਏਕੋ ਸਵਾਮੀ,
ਉਹ ਭਾਈ ਹੈ ਤਾਂ ਸਾਰਿਆਂ ਦਾ ਮਾਲਕ ਤੇ ਸਾਰਿਆਂ ਵਿੱਚ ਵਿਆਪਕ ਇੱਕੋ ਪਰਮਾਤਮਾ ਜਾਣਨਾ ਕਰੀਏ।
ਗੁਰਮੁਖ ਅਲੱਖ ਲਿਖਾਇਆ,
ਇਹ ਗੁਰੂ ਦੇ ਚਰਨਾਂ ਵਿੱਚ ਜਾਵੇਗਾ ਤੇ ਗੁਰੂ ਇਹ ਅਲੱਖ ਨੂੰ ਲਿਖਾ ਦੇਗਾ। ਜਿਹੜੀ ਗੱਲ ਨਹੀਂ ਨਾ ਜਾਣੀ ਜਾ ਸਕਦੀ ਉਹ ਗੁਰੂ ਜੜਾ ਸਕਦਾ, ਸਮਰੱਥਾ ਰੱਖਦਾ ਹੈ।
ਸਹਿਜੇ ਆਨੰਦ ਹੋਆ ਮਨ ਮੰਨਿਆ,
ਇਹਨਾਂ ਜਾਣ ਲਿਆ ਭਈ ਉਹਨਾਂ ਦਾ ਮਨ ਅਡੋਲ ਹੋ ਗਿਆ ਤੇ ਮਨ ਮੰਨ ਗਿਆ ਪਰਮਾਤਮਾ ਦੀ ਹੋਂਦ ਨੂੰ।
ਨਾਨਕ ਬ੍ਰਹਮ ਵਿਚਾਰੂ,
ਅੱਠੇ ਪਰ ਉਸ ਪਰਮਾਤਮਾ ਦੀ ਚਰਚਾ ਕਰਦੇ ਹਨ।
ਘਾਟ ਘਟੇ ਸਭਨਾ ਵਿੱਚ ਏਕੋ,
ਸਾਰਿਆਂ ਹਿਰਦਿਆਂ ਵਿੱਚ ਉਹ ਪਰਿਪੂਰਨ ਪਰਮਾਤਮਾ ਇੱਕ ਵਸਦਾ ਹੈ।
ਏਕੋ ਰਾਮ ਪਧਾਰੋ ਰਾਮ,
ਸਾਰਿਆਂ ਦਾ ਮਾਲਕ ਹੈ ਭਾਈ।
ਗੁਰ ਸੇਵਨ ਸਤਿਗੁਰ ਦਾਤਾ,
ਜਿਹੜੇ ਗੁਰੂ ਕੇ ਸਿੱਖ ਨੇ ਉਹ ਸੱਚੇ ਗੁਰੂ ਦੀ ਸੇਵਾ ਕਰਦੇ ਨੇ, ਕਿਉਂਕਿ ਉਹੋ ਹੀ ਦਾਤਾਂ ਨੂੰ ਦੇਣ ਵਾਲਾ ਹੈ।
ਹਰ ਹਰ ਨਾਮ ਸਮਾਇਆ ਰਾਮ,
ਪ੍ਰਕਾਰੋ ਗੁਰਮੁਖ ਪਿਆਰੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਰਾਮ ਰਾਮ ਕਹਿ ਕੇ ਉਸ ਪਰਮਾਤਮਾ ਵਿੱਚ ਲੀਨ ਹੋ ਗਏ। ਹਰ ਦਾ ਅਰਥ ਹੈ ਦੁੱਖਾਂ ਦਾ ਹਰਕ, ਹਰ ਥਾਂ ਤੇ ਵਿਆਪਕ।
ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ,
ਮੇਰੇ ਪਰਮਾਤਮਾ ਮੇਰੇ ਤੇ ਕਿਰਪਾ ਕਰ, ਮੈਨੂੰ ਗੁਰੂ ਦਰਬਾਰ ਦੀ ਅਥਵਾ ਗੁਰੂ ਦੀ ਚਰਨ ਧੂੜੀ ਬਖਸ਼ੋ ਜੀ।
ਹਮ ਪਾਪੀ ਮੁਕਤ ਕਰਾਇਆ ਰਾਮ,
ਤਾਂ ਕਿ ਉਸ ਗੁਰੂ ਦੀ ਚਰਨ ਧੂੜੀ ਦੀ ਬਦੌਲਤ ਮੇਰੇ ਵਰਗੇ ਪਾਪੀ ਮੁਕਤ ਹੋ ਜਾਣ, ਪਕੜ ਤੋਂ ਰਹਿਤ ਹੋ ਜਾਣ।
ਪਾਪੀ ਮੁਕਤ ਕਰਾਏ ਆਪ ਗਵਾਏ,
ਇਹ ਭਾਈ ਕੌਣ ਮੁਕਤ ਹੋਏ ਨੇ? ਜਿਨ੍ਹਾਂ ਤੇ ਗੁਰੂ ਨੇ ਕੀਤੀ ਰਹਿਮਤ ਤੇ ਜਿਨ੍ਹਾਂ ਨੇ ਆਪਣਾ ਆਪਾ ਗਵਾ ਦਿੱਤਾ, ਆਪਣੀ ਹੋਂਦ ਨੂੰ ਖਤਮ ਕਰ ਦਿੱਤਾ। ਆਪਾਂ ਨੂੰ ਤਾਂ ਗੁਰਮੁਖ ਹੋਂਦ ਇੰਨੀ ਚੰਬੜੀ ਹੈ, ਮਨ ਬੜਾ ਹੈਰਾਨ ਹੁੰਦਾ ਹੈ। ਗੁਰੂ ਕੇ ਗੁਰਪੁਰਬ ਦੀ ਸੰਗਤਾਂ ਨੂੰ ਵਧਾਈ ਤੇ ਫੋਟੋ ਆਪਣੀ, ਇਸ ਗੱਲ ਦੀ ਅਜੇ ਤੱਕ ਮੈਨੂੰ ਸਮਝ ਨਹੀਂ ਜੀ ਆਈ। ਅਵਤਾਰ ਤਾਂ ਗੁਰੂ ਨਾਨਕ ਪਾਤਸ਼ਾਹ, ਤੇ ਤੂੰ ਵਿੱਚੋਂ ਕਿੱਥੇ ਆਣ ਟੱਪਿਓ? ਇਨਡਾਇਰੈਕਟ ਦੇ ਬਹਾਨੇ ਦੇ ਨਾਲ ਅਸੀਂ ਗੁਰੂਪੁਰਬ ਦੇ ਬਹਾਨੇ ਦੇ ਮੁਤਾਬਕ ਆਪਣੀ ਇਸ਼ਤਿਹਾਰਬਾਜ਼ੀ ਕਰਦੇ, ਜਦਕਿ ਅਸੀਂ ਹੈ ਕੱਖ ਵੀ ਨਹੀਂ। ਇਹ ਤਨ ਢੇਰੀ ਥੀ ਸੀ, ਆਪਣਾ ਸਰੀਰ ਇੱਕ ਮਿੱਟੀ ਦੀ ਮੁੱਠ ਹੈ। ਅਗਰ ਆਪਾਂ ਇਹ ਸਮਝ ਲਈਏ ਤੇ ਗੁਰਮੁਖ ਪਿਆਰੋ ਇਹ ਆਪਣੀ ਮੈਂ ਨਾ ਕਰੀਏ। ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਕੀਤੀਆਂ ਕਿਰਪਾ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰੋਂ ਜਿਹੜੀ ਮੈਂ ਹੈ, ਹਰ ਧੂੜ ਦੇਵ ਮੈਂ ਪੂਰੇ ਗੁਰ, ਪਾਪੀ ਮੁਕਤ ਕਰਾਏ ਆਪ ਗਵਾਏ। ਜਿਨ੍ਹਾਂ ਨੇ ਆਪਣੀ ਮੈਂ ਨੂੰ ਗਵਾ ਲਿਆ, ਜਿਨ੍ਹਾਂ ਨੇ ਆਪਣੀ ਹੋਂਦ ਨੂੰ ਖਤਮ ਕਰ ਲਿਆ, ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਮੁਕਤ ਕਰ ਦਿੱਤਾ। ਹੋਂਦ ਨੂੰ ਕਿਵੇਂ ਖਤਮ ਕੀਤਾ? ਇੱਕ ਜੱਟਾਂ ਦਾ ਮੁੰਡਾ, ਨਾਈਆਂ ਦਾ, ਖੱਤਰੀਆਂ ਦਾ, ਛੀਂਬਿਆਂ ਤੇ ਮਹਿਰਿਆਂ ਦਾ, ਮੇਰੇ ਗੁਰਦੇਵ ਨੇ ਪੰਜਾਂ ਨੂੰ ਇਹ ਕਰਕੇ ਆਖਿਆ, ਮੇਰੇ ਪੰਜ ਪਿਆਰੇ। ਇਹ ਨਹੀਂ ਆਖਿਆ ਵੀ ਜੱਟ ਵੱਡਾ ਜਾਂ ਖੱਤਰੀ ਵੱਡਾ, ਨਾ, ਪੰਜੇ ਤੇ ਪੰਜੇ ਪਿਆਰੇ। ਅੱਜ ਅਸੀਂ ਵਿਆਹ ਸ਼ਾਦੀ ਦੇ ਮੌਕੇ ਤੇ ਮੈਟਰੀ ਮੋਨਲ ਦੇਣੇ ਆ ਤੇ ਕਹਿੰਦੇ ਜੱਟ ਸਿੱਖ ਲੜਕੇ ਲਈ ਲੜਕੀ ਦੀ ਲੋੜ ਹੈ, ਨਾਈ ਸਿੱਖ ਲੜਕੇ ਲੜਕੀ ਲਈ ਲੋੜ ਹੈ, ਸਿੱਖ ਬਾਅਦ ਵਿੱਚ ਤੇ ਜਾਤ ਪਹਿਲਾਂ। ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਤੇ ਪਹਿਲਾਂ ਆਪਣੀ ਜਾਤ ਦੱਸਦੇ ਹਾਂ, ਜਦਕਿ ਗੁਰੂ ਪਾਤਸ਼ਾਹ ਨੇ ਇਹਨੂੰ ਖਤਮ ਕੀਤਾ ਹੈ। ਤੇਰੇ ਪਾਤਸ਼ਾਹ ਕਹਿੰਦੇ ਪਾਪੀ ਮੁਕਤ ਕਰਾਏ, ਆਪ ਗਵਾਏ, ਨਿੱਜ ਕਰ ਪਾਇਆ ਵਾਸਾ, ਉਹਨਾਂ ਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਗਈ, ਪਰ ਹੋਵੇਗੀ ਕਿਵੇਂ, ਕੀ ਢੰਗ ਤਰੀਕਾ ਹੈ?
ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ,
ਵਿਵੇਕ ਬੁੱਧੀ ਤੋਂ ਭਾਵ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਵਤਰੇਕ, ਅੰਗਰੇਜ਼ੀ ਵਿੱਚ ਕਹਿੰਦੇ ਅਨੈਲਸਿਜ, ਨਖੇੜ। ਵਿਪ ਦਾ ਭਾਵ ਹੈ ਦੋ ਤੇ ਏਕ ਦਾ ਭਾਵ ਹੈ ਦੁਚਿੱਤੇ ਪੁਣੇ ਚੋਂ ਕੱਢ ਕੇ ਜਿਹੜੀ ਇੱਕ ਵਾਲੀ ਬੁੱਧੀ ਹੈ ਇਹ ਦੇ ਦਿੱਤੀ। ਉਹਨਾਂ ਦੀ ਜੀਵਨ ਰੂਪੀ ਜਿਹੜੀ ਰਾਤ ਹੈ ਇਹ ਸੁੱਖ ਦੇ ਸਹਿਤ ਬਤੀਤ ਹੋ ਗਏ।
ਗੁਰਮਤ ਨਾਮ ਪ੍ਰਗਾਸਾ,
ਔਰ ਗੁਰੂ ਦੀ ਮੱਤ ਦੇ ਦੁਆਰਾ ਉਸ ਨਾਮ ਨੇ ਰੋਸ਼ਨੀ ਕਰ ਦਿੱਤੀ, ਅਥਵਾ ਜਿਹੜਾ ਪਰਮਾਤਮਾ ਦਾ ਨਾਮ ਇਹ ਚਾਨਣ ਹੈ। ਪਰਮਾਤਮਾ ਦਾ ਨਾਮ ਚਾਨਣ ਕੀ ਆਪਾਂ ਪੜ੍ਹਦੇ ਹਾਂ ਗੁਰਬਾਣੀ, ਇਸ ਜੱਗ ਮੈਂ ਚਾਨਣ ਕਰਮ ਵਸੇ ਮਰਾਏ। ਗੁਰੂ ਕੀ ਬਾਣੀ ਸਾਨੂੰ ਚਾਨਣ ਦਿੰਦੀ ਹੈ, ਔਰ ਜਿਹੜੇ ਗੁਰਮੁਖ ਨੇ ਉਹਨਾਂ ਨੇ ਵਤਰੇਕ ਬੁੱਧੀ ਦੇ ਨਾਲ ਇਹ ਸੁੱਖ ਦੇ ਸਹਿਤ ਆਪਣੀ ਜੀਵਨ ਰੂਪੀ ਰਾਤ ਨੂੰ ਸਫਲਿਆ ਕਰ ਲਿਆ।
ਹਰ ਹਰ ਆਨੰਦ ਭਇਆ ਦਿਨ ਰਾਤੀ,
ਭਾਈ ਆਰੰਭ ਹੋਇਆ ਸੀ ਨਾ, ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਸੁੱਖ ਆਨੰਦ ਦੀ ਪ੍ਰਾਪਤੀ ਚਾਹੁੰਦਾ ਤੈਨੂੰ ਦਿਨੇ ਵੀ ਆਨੰਦ, ਤੈਨੂੰ ਰਾਤ ਵੀ ਆਨੰਦ, ਇਹ ਮਿਲੇਗਾ ਕਿਵੇਂ?
ਨਾਨਕ ਹਰ ਮੀਠ ਲਗਾਏ,
ਇਹ ਭਾਈ ਪਰਮਾਤਮਾ ਕਿਰਪਾ ਕਰੇ ਤੇ ਸਾਨੂੰ ਵਾਹਿਗੁਰੂ ਦਾ ਨਾਮ ਲੱਗੇ ਨਾ ਚੰਗਾ, ਤੇ ਜ਼ੋਰ ਕਹਿੰਦੇ ਫਿਰ ਆਨੰਦ ਹੀ ਆਨੰਦ ਹੈ, ਫਿਰ ਖੇੜਾ ਹੀ ਖੇੜਾ ਹੈ, ਵਿਕਾਸ ਹੀ ਵਿਕਾਸ ਹੈ।
ਗੁਰ ਸੇਵਨ ਸਤਿਗੁਰ ਦਾਤਾ,
ਜਿਹੜੇ ਗੁਰੂ ਕੇ ਸਿੱਖ ਨੇ ਭਾਈ ਉਹ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦੇ ਹਨ।
ਹਰ ਹਰ ਨਾਮ ਸਮਾਏ,
ਪਰਮਾਤਮਾ ਦਾ ਸਿਮਰਨ ਕਰਕੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਉਹ ਪਰਮਾਤਮਾ ਦਾ ਰੂਪ ਹੋ ਗਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਕਿਤੇ ਸਾਡੀ ਇਹ ਅਵਸਥਾ ਬਣੇ। ਗੁਰੂ ਕਾ ਗੁਰੂ ਕਹਿ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ। ਹਾਂਜੀ,
ਹਰ ਹਰ ਆਨੰਦ ਭਇਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।